ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕਿਛ ਆਪੇ ਜਾਣ ਹੈ, ਕਿਆ ਤੁਧ ਪਹਿ ਆਖ ਸੁਣਾਈਐ, ਬੁਰਾ ਭਲਾ ਤੁਧ ਸਭ ਕਿਛ ਸੂਝੈ, ਜਿਹਾ ਕੋ ਕਰੇ ਤੇਹਾ ਕੋ ਪਾਈਐ, ਤੂੰ ਕਰਤਾ ਸਭ ਕਿਛ ਆਪੇ ਜਾਣ ਹੈ, ਕਿਆ ਤੁਧ ਪਹਿ ਆਖ ਸੁਣਾਈਐ, ਬੁਰਾ ਭਲਾ ਤੁਧ ਸਭ ਕਿਛ ਸੂਝੈ, ਜਿਹਾ ਕੋ ਕਰੇ ਤੇਹਾ ਕੋ ਪਾਈਐ, ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ, ਬੁਰਾ ਭਲਾ ਤੁਧ ਸਭ ਕਿਛ ਸੂਝੈ, ਤੁਧ ਭਾਵੈ ਤਿਵੈਂ ਬੁਲਾਵੈ, ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁਖ ਦੇਵੈ, ਇੱਕ ਮਨਮੁਖ ਧੰਦ ਪਿਟਾਈ, ਸਭ ਕੋ ਤੇਰਾ ਤੂੰ ਸਭਨਾ ਕਾ, ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ, ਜੇਹੀ ਤੂੰ ਨਦਰ ਕਰੈ ਤੇਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ, ਤੇਰੀ ਵਡਿਆਈ ਤੂੰ ਹੈ ਜਾਣ ਹੈ, ਸਭ ਤੁਧਨੋ ਨਿਤ ਧਿਆਏ, ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ, ਤੇਰੀ ਵਡਿਆਈ ਤੂੰ ਹੈ ਜਾਣ ਹੈ, ਸਭ ਤੁਧਨੋ ਨਿਤ ਧਿਆਏ, ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੋ, ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੋ ਨਰਹੋ, ਜਾਗਤ ਜੋਤ ਜਗਤ ਗੁਰੂ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਖਸ਼ਿਸ਼ ਭਰੀ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਗੁਰੂ ਸੰਗਤ ਦੀ ਯੁੱਗ ਦੁਆਰਾ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਅੰਮ੍ਰਿਤਸਰ ਸ਼ਹਿਰ ਦੇ ਬਾਨੀ ਦੀਨ ਦੁਨੀ ਦੇ ਥੰਮ ਗੁਰੂ ਨਾਨਕ ਸਾਹਿਬ ਜੀ ਦੀ ਇਲਾਹੀ ਨਿਰੰਕਾਰੀ ਅਕਾਲੀ ਜੋਤ ਦੇ ਚੌਥੇ ਵਾਰਸ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਸੂਹੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 735 'ਤੇ ਸ਼ੋਭਨੀਕ ਹਨ। ਗੁਰਦੇਵ ਜੀ ਨੇ ਕਿਰਪਾ ਕਰਕੇ ਇਸ ਪਾਵਨ ਪਵਿੱਤਰ ਗੁਰਸ਼ਬਦ ਦੇ ਦੁਆਰਾ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਰੇ ਸੰਸਾਰ ਦਾ ਕਰਤਾ ਦੱਸਿਆ, ਜਿੱਥੇ ਉਹ ਸਮੁੱਚੀ ਕਾਇਨਾਤ ਵਿੱਚ ਵਿਆਪਕ ਹੈ, ਸਾਰੇ ਜੀਵਾਂ ਨੂੰ ਉਹ ਸਾਜਣ ਵਾਲਾ ਹੈ, ਉੱਥੇ ਨਾਲ ਹੀ ਅਗਲਾ ਗੁਣ ਵੀ ਉਹਦਾ ਬਿਆਨ ਕੀਤਾ ਹੈ ਕਿ ਉਹ ਅੰਤਰਜਾਮੀ ਹੈ। ਉਹ ਸਾਡੇ ਅੰਦਰ ਦੀ ਹਾਲਤ ਨੂੰ, ਅੰਦਰ ਦੀ ਬਿਰਥਾ ਨੂੰ, ਪੀੜਾ ਨੂੰ, ਵੇਦਨਾ ਨੂੰ ਜਾਣਦਾ ਹੈ। ਸੰਸਾਰ ਅੰਦਰ ਅਸੀਂ ਉਹ ਕੁਝ ਵੇਖਦੇ ਹਾਂ, ਉਹ ਕੁਝ ਜਾਣ ਸਕਦੇ ਹਾਂ ਜੋ ਪ੍ਰਤੱਖ ਸਾਡੇ ਸਾਹਮਣੇ ਹੋਵੇ, ਪਰ ਜਿਹੜੀ ਸਾਡੇ ਅੰਦਰ ਦੀ ਪੀੜਾ ਸਾਡਾ ਪਰਿਵਾਰ, ਸਾਡੇ ਮਿੱਤਰ ਸੱਜਣ ਵੀ ਨਹੀਂ ਜਾਣ ਸਕਦੇ, ਉਹ ਮਾਲਕ ਜਾਣਦਾ ਹੈ, ਕਿਉਂਕਿ ਉਹ ਅੰਤਰਜਾਮੀ ਹੈ। ਉਹ ਸਾਡੇ ਅੰਦਰ ਦੇ ਸੰਸਕਾਰਾਂ ਨੂੰ, ਸਾਡੇ ਅੰਦਰ ਦੀ ਬੁਰਾਈ ਨੂੰ, ਭਲਾਈ ਨੂੰ, ਸਾਡੇ ਅੰਦਰ ਦੇ ਗੁਣਾਂ ਨੂੰ, ਔਗੁਣਾਂ ਨੂੰ ਉਹ ਜਾਣਦਾ ਹੈ। ਔਰ ਨਾਲ ਹੀ ਅਗਲਾ ਪੱਖ ਵੀ ਦੱਸਿਆ ਹੈ ਕਿ ਜਿਤਨੇ ਵੀ ਇਹ ਜੀਵ ਨੇ, ਇਹ ਸਾਰੇ ਹੀ ਮਾਲਕ ਦੇ ਪੈਦਾ ਕੀਤੇ ਹੋਏ ਹਨ, ਉਵੇਂ ਕੋਈ ਬੁਰਾ ਭਲਾ ਨਹੀਂ, ਕਿਉਂਕਿ ਸਾਰਿਆਂ ਦੇ ਅੰਦਰ ਕਰਤੇ ਦੀ ਜੋਤ ਹੈ। ਪਰ ਸੰਸਕਾਰਾਂ ਕਰਕੇ ਇੱਕ ਉਹ ਨੇ ਜਿਹੜੇ ਮਨ ਦੀ ਮੱਤ ਪਿੱਛੇ ਚੱਲ ਪਏ, ਜਿਨ੍ਹਾਂ ਦੇ ਕਰਮ ਮੰਦੇ ਸਨ, ਉਹ ਭਾਵੇਂ ਕਿਸੇ ਚੰਗੇ ਖਾਨਦਾਨ, ਚੰਗੇ ਘਰ ਘਰਾਣੇ ਵਿੱਚ ਵੀ, ਉੱਚੀ ਕੁੱਲ ਵਿੱਚ ਵੀ ਪੈਦਾ ਹੋਏ ਹੋਣ, ਉਹ ਆਪਣੇ ਕਰਮਾਂ ਕਰਕੇ, ਸੰਸਕਾਰਾਂ ਕਰਕੇ ਬੁਰੇ ਬਣ ਗਏ, ਮੰਦੇ ਬਣ ਗਏ। ਇੱਕ ਉਹ ਜਿਨ੍ਹਾਂ ਨੂੰ ਲੋਕਾਂ ਨੇ ਭਾਵੇਂ ਨਿਖਿੱਧ ਕਿਹਾ, ਨੀਵੇਂ ਕਿਹਾ, ਜੇ ਉਹਨਾਂ ਨੂੰ ਚੰਗੀ ਸੰਗਤ ਪ੍ਰਾਪਤ ਹੋ ਗਈ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਤਿਗੁਰੂ ਦੇ ਰਾਹੀਂ ਸ਼ੁੱਭ ਗੁਣ ਗ੍ਰਹਿਣ ਕੀਤੇ, ਉਹ ਜਗਤ ਦੇ ਵਿੱਚ ਭਲੇ ਬਣ ਗਏ। ਸਾਡਾ ਅੰਦਰ ਕਿਹੋ ਜਿਹਾ, ਕਿਉਂਕਿ ਬਾਹਰੋਂ ਤਾਂ ਅਸੀਂ ਸਾਰੇ ਹੀ ਇਹ ਦਾਅਵਾ ਕਰਦੇ ਹਾਂ, ਸਭ ਕੋ ਆਪੇ ਪੂਰਾ ਹੋਵੇ ਘੱਟ ਨਾ ਕੋਈ ਆਖੈ, ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆਂ ਜਾਪੈ। ਜਿਵੇਂ ਕੋਈ ਦਾਅਵਾ ਕਰੀ ਚੱਲੇ ਕਿ ਮੇਰੇ ਕੋਲ ਜਿਹੜੀ ਵਸਤੂ ਹੈ ਉਹਦਾ ਇੰਨਾ ਭਾਰ ਹੈ, ਪਰ ਪਤਾ ਤਾਂ ਉਦੋਂ ਲੱਗਦਾ ਜਦੋਂ ਜਿੰਨਾ ਭਾਰ ਆਪਾਂ ਕਹਿੰਦੇ ਹਾਂ ਉਹਦਾ ਵੱਟਾ ਤੱਕੜੀ ਦੇ ਇੱਕ ਪੱਲੜੇ ਵਿੱਚ ਪਾ ਕੇ ਅਤੇ ਦੂਸਰੇ ਪੱਲੜੇ ਵਿੱਚ ਉਸ ਵਸਤੂ ਨੂੰ ਪਾ ਕੇ ਤੋਲਿਆ ਜਾਵੇ, ਫਿਰ ਨਿਰਣਾ ਹੁੰਦਾ ਵੀ ਸੱਚਮੁੱਚ ਇਹ ਪੂਰਾ ਹੈ ਜਾਂ ਘੱਟ ਹੈ। ਇਸੇ ਤਰ੍ਹਾਂ कोई भी मनुख अपने आप नूं यह नहीं कहेगा कि मैं बुरा हाँ, मैं औगणा नाल भरिया होया हाँ। सारे कहिंदे ने असी चंगे हाँ, पर जदों मालक अंतरजामी जो साढ़े अंदर दी जानदा ये मन मत जाने हर दूर है सदा वेख हदूर, सद सुनदा सद वेखदा शब्द रहा भरपूर। जेड़ा सदा ही सुनदा भी है ते वेखदा भी है, अगों देख है पिछों देख है तुझते कहां छपावे। मनुख जे अगे वेख रहा है ते उन्हूं पिछे दिखाई नहीं दिंदा। यही कारण कि जे कोई पखंड करे कि मैनू तरलोकी दी अंतरजामता हासिल हो गई है, धन गुरु नानक साहब जी दे दो कौतक, एक तां मेला छुण शिवरात दा बाबा अचल बटाले आई, उत्थे जिहड़े जोगी लोग सन उन्होंने कई तरह के यतन किए, तंत्र मंत्र करामातां दीयां शक्तियां विखा के, इत्थे तक कि रास धारीए रास पाउण लई आए, ते जदों जिस लोटे दे विच माया पै रही सी वह लोटा चुक के पिछे रख दिता, ते जिहड़े रास धारीए सन उन्हां नूं रास पाउणी ही भुल गई, ते इह वी ना पता लगा कि वह माया वाला लोटा कित्थे है। सतगुरां ने अचल बटाले दी धरती ते उन्हां रास धारियां दा पाज उघाड़िया सी कि ये कुछ भी नहीं जानते। अज भी जिहड़े लोग कहिंदे ने साढ़े कोल गैबी शक्तियां ने, असी दस सकते हाँ कि ताडे घर विच की कुछ दबिया होया, ये सारा कुछ वो लोगों नूं गुमराह करन वास्ते कहिंदे ने, असल विच उन्हां कोल कोई अंतरजामता नहीं हुंदी। बहुते अग्ञानी जीव कई बार उन्हां दे पिछे लग तुरदे ने। मेरे गुरदेव जी ने इसे तरह हिंदू तीर्थां ते जदों गए ते जिहड़ा शब्द असी पढ़दे हाँ, काल नाही जोग नाही नाही सत का ढब, था नष्ट जग भ्रिष्ट होए डूबता इव जग, कल मैं राम नाम सार अखी ता मीटै नाक पकड़ै ठगण को संसार। अखां बंद कर लैनियां ते इह कहना कि सानू तरलोकी दे दर्शन हो रहे ने, असी अंतरजामी बन गए हाँ। साहब ने निर्णा किया कि वह जगत को ठगण वास्ते ऐसा कर रहे ने। कहां भयो जो दो लोचन मूंद कै बैठ रहे बक ध्यान लगायो। उन्हां दा ध्यान उन्हां दीयां अखां मीटणियां बिल्कुल बगले की तरह ने, वह कोई अंतरजामी नहीं है। साहब जी ने उत्थे निर्णा किया सी, आंट सेती नाक पकड़ै सूज ते तिन लो, मगर पाशै कश ना सूजै ए पदम अलो। क्योंकि भाई मरदाना जी नूं इशारा करके कहा कि जिहड़ा साधु ये दावा कर रहा है कि मैनू तीन भवनों के दर्शन हो रहे ने, मैं तरलोकी बारे जानदा, भला इहदा माया वाला लोटा इहदे पिछे जा के लुका के रख दिओ, इहनू पता लगदा। ते साहब ने उत्थे निर्णा किया सी कि मगर पाशै कश ना सूजै ए पद्म लो, ये कैसी समाधि है कैसी अंतरजामता है कि तेरे मगर पिया होया लोटा भी तैनूं दिखाई नहीं दे रहा, ते तू लोकां नूं कह रहा मैं अंतरजामी हाँ। हुण मेरे गरीब नवाज सतगुरु जी ने अंतरजामी परमात्मा नूं कहा, अंतरजामी सब बिद जानै तां किस पै आख सुना ही है। वो तां साडे हिरदे दी वेदना नूं जाणदा है, बिना बोलिया ही बिन बोलियां सब किस जानदा। ये नहीं कि आपां उच्ची उच्ची कूक कूक के कहांगे ते फिर वो जानदा है, साडे अंदर दी चुप बारे भी उन्हूं पता है। यही कारण कि रात नूं सौण लग्यां जदों असी प्रभु अगे अरदास करदे हाँ उत्थे भी ये शब्द वरते जांदे ने, अंतरजामी पुरख बधाते शरदा मन की पूरे। हे अंतरजामी हे पुरख एक रस व्यापक, हे विधियां दे मालक, हे जगत दे सिरजनहारे निरंकार जीओ, तुसी साडे अंदर दी जाणदे हो। वो तां घट घट के अंतर की जानत, भले बुरे की पीर पछाणत, घट घट मालक दिलां का सच्चा परवदगार। ਉਹ ਕਰਤਾ ਹੈ ਅਤੇ ਸਾਰਾ ਕੁਝ ਜਾਣਦਾ ਵੀ ਹੈ। ਧੰਨ ਗੁਰੂ ਰਾਮਦਾਸ ਜੀ ਦਾ ਆਸਾ ਰਾਗ ਦੇ ਵਿੱਚ ਇੱਕ ਬਚਨ ਆਉਂਦਾ ਹੈ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਰਾਗ ਵਿੱਚ ਵੀ ਅੰਕਿਤ ਹੈ ਅਤੇ ਸੋਧ ਰਹਿ ਰਾਜ ਸਾਹਿਬ ਜੀ ਦੇ ਜਿਹੜੇ ਨੌਂ ਸ਼ਬਦ ਨੇ ਉਹਨਾਂ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ। ਸਾਹਿਬ ਨੇ ਬਿਲਕੁਲ ਜਿਹੜੀ ਵਿਚਾਰਧਾਰਾ ਅੱਜ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਹੈ ਕਿ ਪ੍ਰਭੂ ਕਰਤਾ ਹੈ, ਉਹਦੇ ਹੁਕਮ ਵਿੱਚ ਹੀ ਸਾਰੇ ਜੀਅ ਪੈਦਾ ਹੋਏ ਨੇ, ਇੱਕ ਉਹਦੇ ਤੋਂ ਵਿਛੜੇ ਨੇ, ਇੱਕਨਾਂ ਨੂੰ ਉਹ ਮੇਲ ਲੈਂਦਾ, ਇੱਕ ਮਨ ਦੀ ਮੱਤ ਪਿੱਛੇ ਚੱਲ ਕੇ ਬੁਰੇ ਬਣ ਗਏ, ਇੱਕ ਗੁਰੂ ਦੀ ਮੱਤ ਲੈ ਕੇ ਚੰਗੇ ਬਣ ਗਏ, ਹੈ ਸਾਰੇ ਉਹਦੇ ਜੀਵ। ਅਸੀਂ ਉਹ ਬਚਨ ਪੜ੍ਹਦੇ ਹਾਂ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਹੇ ਪ੍ਰਭੂ ਤੂੰ ਜਗਤ ਦਾ ਕਰਤਾ ਹੈ, ਸਚਿਆਰ ਸਦਾ ਹੋਂਦ ਵਾਲਾ ਹੈ, ਮੈਂਡਾ ਸਾਈਂ ਮੇਰਾ ਮਾਲਕ ਹੈ, ਜੋ ਤੋ ਭਾਵੈ ਸੋਈ ਥੀਸੀ। ਉਹ ਕੁਝ ਜਗਤ ਵਿੱਚ ਹੋ ਰਿਹਾ ਜੋ ਤੈਨੂੰ ਭਾਉਂਦਾ ਹੈ। ਇਹ ਸ਼ਬਦ ਵਿੱਚ ਵੀ ਜਿਹੜਾ ਅੱਜ ਤੁਸੀਂ ਸੁਣਿਆ, ਇਹਦੇ ਵਿੱਚ ਵੀ ਇਹ ਵਿਚਾਰਧਾਰਾ ਕਿ ਜਗਤ ਵਿੱਚ ਉਹ ਹੋ ਰਿਹਾ ਜੋ ਤੁਹਾਨੂੰ ਭਾਉਂਦਾ, ਜੋ ਤੁਹਾਡੀ ਹੁਕਮ ਦੀ ਕਿਰਿਆ ਵਰਤ ਰਹੀ ਹੈ। ਜੋ ਤੂੰ ਦੇ ਸੋਈ ਹੋ ਪਾਈ ਰਹਾਓ। ਸਤਿਗੁਰੂ ਜੀ ਨੇ ਇਹ ਵੀ ਪ੍ਰਵਾਨ ਕੀਤਾ ਕਿ ਇਹ ਮਾਲਕ ਜੋ ਤੂੰ ਸਾਨੂੰ ਦਿੰਦਾ ਉਹ ਅਸੀਂ ਪ੍ਰਾਪਤ ਕਰ ਰਹੇ ਹਾਂ, ਕਿਉਂਕਿ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਜੇ ਕਿਤੇ ਆਪਣੇ ਯਤਨਾਂ ਨਾਲ ਸਭ ਕੁਝ ਮਿਲਦਾ ਹੋਏ ਤਾਂ ਫਿਰ ਸਾਰੇ ਹੀ ਧਨਾੜ ਬਣ ਜਾਣ, ਸਾਰੇ ਭਾਗਾਂ ਵਾਲੇ ਹੋ ਜਾਣ, ਇੱਕ ਧਨਾੜ ਬਣ ਕੇ ਵੀ ਮੰਦੇ ਭਾਗਾਂ ਵਾਲੇ ਅਤੇ ਇੱਕ ਉਹ ਨੇ ਜਿਨ੍ਹਾਂ ਨੂੰ ਭਾਵੇਂ ਦੁਨਿਆਵੀ ਤੌਰ 'ਤੇ ਲੋਕ ਗਰੀਬ ਕਹਿ ਰਹੇ ਨੇ ਪਰ ਉਹਨਾਂ ਕੋਲ ਚੰਗੀ ਇੱਜ਼ਤ ਪੱਤ, ਚੰਗਾ ਮਾਣ, ਉਹਨਾਂ ਦੇ ਚੰਗੇ ਭਾਗ, ਕਿਉਂਕਿ ਸਾਰਾ ਕੁਝ ਹਰ ਇੱਕ ਨੂੰ ਨਹੀਂ ਮਿਲਦਾ। ਹੇ ਪ੍ਰਭੂ ਉਹ ਕੁਝ ਮੈਂ ਪ੍ਰਾਪਤ ਕਰ ਰਿਹਾ ਹਾਂ ਜੋ ਕੁਝ ਤੁਸੀਂ ਮੈਨੂੰ ਦਿੰਦੇ ਹੋ। ਇਹਦਾ ਸਿਰਲੇਖ ਆਸਾ ਮਹੱਲਾ ਚੌਥਾ ਭਾਵ ਆਸਾ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਸਭ ਤੇਰੀ ਤੂੰ ਸਭਨੀ ਧਿਆਇਆ, ਹੇ ਮੇਰੇ ਮਾਲਕ ਕੇ ਸਾਰੀ ਕਾਇਨਾਤ ਤੇਰੀ ਹੈ ਅਤੇ ਸਾਰੇ ਤੈਨੂੰ ਹੀ ਧਿਆ ਰਹੇ ਨੇ, ਤੇਰੀ ਹੀ ਆਰਾਧਨਾ ਕਰ ਰਹੇ ਨੇ, ਪਰ ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਉਹਨਾਂ ਨੇ ਤੇਰਾ ਰਤਨ ਰੂਪੀ ਅਮੋਲਕ ਜਿਹੜਾ ਨਾਮ ਹੈ ਉਹ ਪ੍ਰਾਪਤ ਕਰ ਲਿਆ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ। ਹੈ ਅਸੀਂ ਸਾਰੇ ਉਹਦੇ ਜੀਵ, ਇਹ ਨਹੀਂ ਵੀ ਕੋਈ ਕਵੇ ਵੀ ਮੈਂ ਉਹਦਾ ਨਹੀਂ ਹਾਂ, ਸਾਰੇ ਉਹਦੇ ਪੈਦਾ ਕੀਤੇ ਹੋਏ ਨੇ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਬੁਰਾ ਭਲਾ ਕੋ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ। ਕੋਈ ਜਾਤ ਕਰਕੇ, ਇਲਾਕੇ ਕਰਕੇ, ਕੋਈ ਕਿਸੇ ਘਰ ਘਰਾਣੇ ਕਰਕੇ ਬੁਰਾ ਭਲਾ ਨਹੀਂ, ਕਿਉਂਕਿ ਮਾਲਕ ਦੇ ਪੈਦਾ ਕੀਤੇ ਹੋਏ ਜੀਵ ਨੇ। ਪਰ ਜਦੋਂ ਮੰਦੇ ਅਤੇ ਚੰਗੇ ਦਾ ਨਿਰਣਾ ਆਇਆ ਅਤੇ ਉੱਥੇ ਨਿਰਣਾ ਕੀਤਾ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਅਤੇ ਮੰਦਾ। ਜਿਹੜੇ ਇਹ ਪ੍ਰਭੂ ਤੇਰਾ ਜਸ ਸੁਣਦੇ ਨਹੀਂ, ਤੇਰਾ ਜਸ ਕਰਦੇ ਨਹੀਂ, ਉਹ ਮੰਦਿਆਂ ਨਾਲੋਂ ਵੀ ਮੰਦੇ ਨੇ। ਉਹਨਾਂ ਨੂੰ ਤਾਂ ਅਕਿਰਤ ਘਣ ਤੱਕ ਕਿਹਾ ਗਿਆ, ਜਿਵੇਂ ਭਾਈ ਗੁਰਦਾਸ ਜੀ ਨੇ ਵੀ ਸ਼ਬਦ ਵਰਤੇ ਨੇ, ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਅਤੇ ਅਕਿਰਤ ਘਣ ਉਹ ਹੁੰਦਾ ਜਿਹੜਾ ਕਿਸੇ ਦਾ ਅਹਿਸਾਨ ਭੁੱਲ ਜਾਵੇ। ਮਾਲਕ ਦੀਆਂ ਦਿੱਤੀਆਂ ਦਾਤਾਂ ਨੂੰ ਜਦੋਂ ਅਸੀਂ ਜੀਵਨ ਵਿੱਚੋਂ ਵਿਸਾਰ ਕੇ ਦਾਤਾਂ ਨਾਲ ਜੁੜ ਕੇ ਕਰਤੇ ਨੂੰ ਭੁੱਲ ਜਾਂਦੇ ਹਾਂ, ਉਹਦੇ ਪਰਉਪਕਾਰ ਸਾਨੂੰ ਚੇਤੇ ਨਹੀਂ ਰਹਿੰਦੇ, ਅਤੇ ਫਿਰ ਸਾਡੀ ਹਾਲਤ ਬਿਲਕੁਲ ਅਕਿਰਤ ਘਣਾ ਵਾਲੀ ਬਣ ਜਾਂਦੀ ਹੈ। ਸਾਹਿਬ ਜੀ ਨੇ ਕਿਰਪਾ ਕੀਤੀ ਕਿ ਇੱਕ ਉਹ ਨੇ ਜਿਨ੍ਹਾਂ ਨੂੰ ਤੁਸੀਂ ਕਿਰਪਾ ਕਰਕੇ ਆਪਣਾ ਨਾਮ ਰੂਪੀ ਰਤਨ ਬਖਸ਼ਿਸ਼ ਕਰ ਦਿੱਤਾ, ਹੁਣ ਜਿਨ੍ਹਾਂ 'ਤੇ ਮਾਲਕ ਦੀ ਕਿਰਪਾ ਹੋਈ ਹੈ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੈਂ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁੱਖ ਗਵਾਇਆ। ਹੈ ਆਪਾਂ ਸਾਰੇ ਉਹਦੇ ਜੀਵ, ਪਰ ਜਿਹੜੇ ਗੁਰੂ ਦੇ ਅਨੁਸਾਰੀ ਹੋ ਗਏ ਉਹਨਾਂ ਨੇ ਇਹ ਨਾਮ ਰੂਪੀ ਰਤਨ ਲੱਭ ਲਿਆ, ਅਤੇ ਜਿਹੜੇ ਮਨ ਦੀ ਮੱਤ ਪਿੱਛੇ ਚੱਲ ਪਏ ਉਹਨਾਂ ਬਾਰੇ ਕੀ ਕਿਹਾ ਕਿ ਉਹਨਾਂ ਨੇ ਸਭ ਕੁਝ ਗਵਾ ਲਿਆ, ਹੈ ਆਪਾਂ ਸਾਰੇ ਉਹਦੇ ਹੀ ਪਰ ਗੁਰਮੁਖ ਲਾਦਾ ਮਨ ਮੁੱਖ ਗਵਾਇਆ। ਹੇ ਪ੍ਰਭੂ, ਜਿਹੜੇ ਗੁਰੂ ਦੇ ਅਨੁਸਾਰੀ ਹੋ ਗਏ ਉਹਨਾਂ ਨੇ ਤੈਨੂੰ ਲੱਭ ਲਿਆ, ਭਾਵ ਤੇਰੇ ਨਾਮ ਦੀ ਦਾਤ ਪ੍ਰਾਪਤ ਕਰ ਲਈ, ਅਤੇ ਜਿਹੜੇ ਮਨ ਦੀ ਮਤ ਪਿੱਛੇ ਚੱਲੇ ਉਹ ਸਭ ਕੁਝ ਗਵਾ ਕੇ ਤੁਰ ਪਏ। ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੇਰੇ ਹੁਕਮ ਦੇ ਵਿੱਚ ਹੀ ਉਹ ਵਿਛੜੇ ਨੇ ਅਤੇ ਤੇਰੇ ਹੁਕਮ ਦੇ ਵਿੱਚ ਹੀ ਉਹ ਤੈਨੂੰ ਮਿਲਦੇ ਨੇ। ਇਹ ਵੀ ਗੱਲ ਸਮਝ ਆ ਗਈ ਕਿ ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਇਹ ਸਾਰੀ ਜਿਹੜੀ ਕਾਇਨਾਤ ਹੈ, ਹੇ ਪ੍ਰਭੂ, ਇਹ ਤੇਰੀ ਆਪਣੀ ਰਚੀ ਹੋਈ ਇੱਕ ਖੇਡ ਹੈ। ਵਿਜੋਗ ਹੁਕਮ ਦੇ ਵਿੱਚ ਇੱਕ ਵਿਛੜੇ ਨੇ ਅਤੇ ਜਿਨ੍ਹਾਂ ਦਾ ਸੰਜੋਗ ਪ੍ਰਗਟ ਹੋ ਗਿਆ ਹੈ ਪ੍ਰਭੂ, ਉਹ ਤੇਰੇ ਹੁਕਮ ਦੇ ਵਿੱਚ ਹੀ ਤੈਨੂੰ ਮਿਲ ਲੈਂਦੇ ਨੇ। ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਦੋਵੇਂ ਕਿਰਿਆਵਾਂ ਮਾਲਕ ਦੇ ਹੁਕਮ ਵਿੱਚ ਚੱਲ ਰਹੀਆਂ ਨੇ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਜਿਨ੍ਹਾਂ 'ਤੇ ਤੂੰ ਕਿਰਪਾ ਕਰ ਦਿੱਤੀ ਉਹ ਫਿਰ ਸੰਜੋਗ ਦੀ ਕਿਰਿਆ ਨਾਲ ਤੇਰੇ ਵਿੱਚ ਅਭੇਦ ਹੋ ਗਏ। ਇੱਕ ਉਹ ਜਿਹੜੇ ਹੁਕਮ ਦੇ ਰਾਹੀਂ ਹੀ ਤੇਰੇ ਤੋਂ ਸਦਾ ਵਿਛੜੇ ਰਹਿੰਦੇ ਨੇ। ਅੱਜ ਦੇ ਸ਼ਬਦ ਵਿੱਚ ਵੀ ਗਰੀਬ ਨਿਵਾਸ ਸਤਿਗੁਰੂ ਜੀ ਜਿੱਥੇ ਅਕਾਲ ਪੁਰਖ ਨੂੰ ਕਰਤਾ ਸ੍ਰਿਸ਼ਟੀ ਦਾ ਸਿਰਜਣਹਾਰਾ ਦੱਸ ਰਹੇ ਨੇ, ਉੱਥੇ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕਰਤਾ ਹੋਣ ਦੇ ਨਾਲ ਨਾਲ ਅੰਤਰਜਾਮੀ ਵੀ ਹੈ। ਸਾਡੇ ਅੰਦਰ ਦੀ ਉਹ ਜਾਣਦਾ ਵੀ ਹੈ ਕਿ ਸਾਡੇ ਅੰਦਰ ਕਿਸ ਤਰ੍ਹਾਂ ਦੇ ਸੰਸਕਾਰ ਨੇ। ਇੱਕ ਜੀਵ ਉਹਦੇ ਹੁਕਮ ਦੇ ਵਿੱਚ ਉਹਦੀ ਨਜ਼ਰ ਦੇ ਪਾਤਰ ਬਣ ਜਾਂਦੇ ਨੇ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ। ਹੁਕਮ ਦੇ ਵਿੱਚ ਹੀ ਇੱਕ ਭਟਕਣਾ ਵਿੱਚ ਪੈ ਗਏ ਅਤੇ ਇੱਕ ਨਾ 'ਤੇ ਬਖਸ਼ਿਸ਼ ਹੋ ਗਈ। ਇੱਕ ਨਾ ਨੂੰ ਉਹਨੇ ਆਪਣੇ ਨਾਲ ਮੇਲ ਲਿਆ, ਜਿਨ੍ਹਾਂ ਨੂੰ ਸਮਝ ਆ ਗਈ ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਇਹ ਜਾਣਦੇ ਕੌਣ ਨੇ? ਜਿਨ੍ਹਾਂ 'ਤੇ ਤੂੰ ਆਪ ਕਿਰਪਾ ਕਰ ਦਿੰਦਾ, ਹਰ ਗੁਣ ਸਦ ਹੀ ਆਖ ਵਿਖਾਣੈ। ਜਿਹੜੇ ਤੇਰੀ ਕਿਰਪਾ ਦੇ ਪਾਤਰ ਬਣ ਗਏ ਉਹ ਫਿਰ ਸਦਾ ਆਪਣੀ ਰਸਨਾ ਤੋਂ ਹਰੀ ਗੁਣਾਂ ਦਾ ਵਿਖਿਆਨ ਕਰਦੇ ਨੇ, ਉਹ ਸਦਾ ਤੇਰੀ ਸਿਫਤੋ ਸਲਾਹ ਦੇ ਵਿੱਚ ਜੁੜਦੇ ਨੇ, ਔਰ ਹੁਕਮ ਰਜਾਈ ਚੱਲ ਕੇ ਉਹ ਤੇਰੇ ਵਿੱਚ ਅਭੇਦ ਹੋ ਜਾਂਦੇ ਨੇ। ਜਿਨ੍ਹਾਂ 'ਤੇ ਤੂੰ ਕਿਰਪਾ ਕਰ ਦਿੰਦਾ ਉਹ ਇਸ ਨੁਕਤੇ ਨੂੰ ਸਮਝ ਲੈਂਦੇ ਨੇ ਅਤੇ ਫਿਰ ਸਦਾ ਤੇਰੇ ਨਾਲ ਜੁੜੇ ਰਹਿੰਦੇ ਨੇ। ਆਰੰਭਕ ਪੰਕਤੀਆਂ ਵਿੱਚ ਮੇਰੇ ਗਰੀਬ ਨਿਵਾਸ ਸਤਿਗੁਰੂ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਰਤਾ ਦੱਸਿਆ, ਉੱਥੇ ਨਾਲ ਹੀ ਪਹਿਲਾ ਹੀ ਬੰਦ ਜਿਹੜਾ ਰਹਾਓ ਵਾਲਾ ਬੰਦ ਹੈ, ਉਸ ਵਿੱਚ ਮੇਰੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਾਲ ਦੀ ਨਾਲ ਇਹ ਵੀ ਦੱਸ ਰਹੇ ਨੇ ਕਿ ਉਹ ਸਾਡੇ ਅੰਦਰ ਦੀ ਜਾਣਦਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਤੂੰ ਕਰਤਾ ਸਭ ਕਿਛ ਆਪੇ ਜਾਣ ਹੈ, ਕਿਆ ਤੁਧ ਪਹਿ ਆਖ ਸੁਣਾਈ ਹੈ।
ਹੇ ਮੇਰੇ ਮਾਲਕ, ਤੁਸੀਂ ਜਗਤ ਦੇ ਕਰਤੇ ਹੋ, ਸਭ ਵਿਦ ਜਾਣੈ, ਤੁਸੀਂ ਸਾਡੇ ਅੰਦਰ ਦੀ ਹਾਲਤ ਨੂੰ ਜਾਣਦੇ ਹੋ ਜਿਹਨੂੰ ਕੋਈ ਨਹੀਂ ਜਾਣਦਾ। ਇਹੀ ਗੱਲ ਸੱਜਣ ਠੱਗ ਨੂੰ ਕਹੀ ਸੀ ਨਾ ਕਿ ਬਾਹਰੋਂ ਕਹਿਹਾਂ ਭਾਵੇਂ ਬੜਾ ਲਿਸ਼ਕਣਾ ਹੋਵੇ ਪਰ ਜਦੋਂ ਉਹਨੂੰ ਰਗੜੀਏ ਨਾ ਅੰਦਰੋਂ ਤਾਂ ਕਾਲਖ ਹੀ ਨਿਕਲਦੀ ਹੈ। ਬਗਲਾ ਭਾਵੇਂ ਬਾਹਰੋਂ ਕਿੰਨਾ ਵੀ ਚਿੱਟਾ ਕਿਉਂ ਨਾ ਹੋਵੇ, ਅੰਦਰ ਤਾਂ ਮੱਛੀ ਨੂੰ ਤਾਰ ਲਾਉਣ ਵਾਲੀ ਬਿਰਤੀ ਹੈ ਉਹਦੇ। ਜੇ ਕਿਤੇ ਕੋਠੇ ਮੰਡਪ ਮਾੜੀਆਂ ਬਣੇ ਹੋਣ ਮਿੱਟੀ ਦੇ ਅਤੇ ਬਾਹਰੋਂ ਸੰਖ ਮਰਮਰ ਲਾ ਲਈਏ, ਜਦੋਂ ਢਾਵਾਂਗੇ ਉਹਦੇ ਅੰਦਰੋਂ ਕੀ ਨਿਕਲੇਗਾ? ਇਸੇ ਤਰ੍ਹਾਂ ਸਿੰਬਲ ਦਾ ਰੁੱਖ ਬੜਾ ਉੱਚਾ ਲੰਮਾ ਪਰ ਨਾ ਉਹਨੂੰ ਕੋਈ ਫਲ ਚੰਗਾ ਲੱਗਦਾ, ਨਾ ਉਹਦੇ ਪੱਤੇ ਅਤੇ ਨਾ ਕੋਈ ਫੁੱਲ ਐਸੇ ਸਵਾਦਲੇ ਕਿ ਜੇ ਕਿਤੇ ਪੰਛੀ ਵੀ ਆਸ ਕਰਕੇ ਆਵੇ ਤਾਂ ਉਹ ਵੀ ਬਿਲਕੁਲ ਨਿਰਾਸ਼ਾ ਭਰਦਾ। ਸਾਹਿਬ ਜੀ ਨੇ ਸੱਜਣ ਠੱਗ ਦੀ ਹਵੇਲੀ ਵਿੱਚ, ਤੁਲੰਬੇ ਦੀ ਧਰਤੀ ਹੈ ਅਤੇ ਉਹ ਬਾਹਰੋਂ ਸਭ ਕੁਝ ਇਸ ਤਰ੍ਹਾਂ ਪੇਸ਼ ਕਰ ਰਿਹਾ ਜਿਵੇਂ ਸਮਝਣ ਵਾਲੇ ਇਹ ਕਹਿਣ ਕਿ ਬੜਾ ਵੱਡਾ ਇਹ ਸੱਜਣ ਹੈ, ਪਰਉਪਕਾਰੀ ਹੈ। ਅਤੇ ਮੇਰੇ ਸਾਹਿਬ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ, ਕੋਠੇ ਮੰਡ ਮਾੜੀਆਂ ਪਾਸੋਂ ਚਿਤਵੀਆਂ ਹਾਂ, ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀਆਂ ਹਾਂ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ, ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਕਹਿੰਦੇ ਸਾਡੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ, ਪਰ ਬਾਹਰੋਂ ਤੈਨੂੰ ਸੱਜਣ ਲੋਕ ਸਮਝਦੇ ਨੇ, ਪਰ ਤੇਰੇ ਅੰਦਰ ਕੀ ਹੈ ਇਹ ਤਾਂ ਪਰਮਾਤਮਾ ਜਾਣਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਪ੍ਰਭੂ ਨੂੰ ਕਰਤਾ ਕਹਿ ਰਹੇ ਨੇ ਅਤੇ ਨਾਲੇ ਦੱਸ ਰਹੇ ਨੇ ਕਿ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰੈ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਤੁਸੀਂ ਕਰਤੇ ਹੋ, ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਵਾਲੇ ਹੋ, ਅਤੇ ਫਿਰ ਨਾਲ ਦੀ ਨਾਲ ਅੰਤਰਜਾਮੀ ਵੀ ਹੋ, ਸਾਡੇ ਅੰਦਰ ਦੀ ਜਾਣਦੇ ਹੋ।
ਬੁਰਾ ਭਲਾ ਤੁਧ ਸਭ ਕਿਛ ਸੂਝੈ, ਜਿਹਾ ਕੋ ਕਰੇ ਤੇਹਾ ਕੋ ਪਾਈਐ।
ਕੋਈ ਬੰਦਾ ਬੁਰਾ ਕਰ ਰਿਹਾ, ਕੋਈ ਭਲਾ ਕਰ ਰਿਹਾ, ਕਿਸ ਦੇ ਅੰਦਰ ਬੁਰਾਈ ਹੈ, ਕਿਸੇ ਦੇ ਅੰਦਰ ਚੰਗਿਆਈ ਹੈ, ਹੇ ਪ੍ਰਭੂ ਇਹ ਸਭ ਕੁਝ ਤੈਨੂੰ ਸੁੱਝਦਾ, ਤੈਨੂੰ ਪਤਾ ਹੈ। ਅਸੀਂ ਦੂਜਿਆਂ ਤੋਂ ਲੁਕਾ ਸਕਦੇ ਹਾਂ, ਪਰ ਤੁਹਾਨੂੰ ਪਤਾ ਹੈ ਕਿ ਕਿਹਦੇ ਅੰਦਰ ਕਿਹੜੇ ਸੰਸਕਾਰ ਨੇ। ਇਹੀ ਕਾਰਨ ਕਿ ਜਿਹੋ ਜਿਹੇ ਮਨੁੱਖ ਦੇ ਅੰਦਰ ਸੰਸਕਾਰ ਹੁੰਦੇ ਨੇ, ਜਿਹੋ ਜਿਹੇ ਉਹਨਾਂ ਸੰਸਕਾਰਾਂ ਦੇ ਅਧੀਨ ਉਹ ਕਰਮ ਕਰਦਾ, ਇੱਕ ਦਿਨ ਉਹੋ ਜਿਹਾ ਫਲ ਉਹਨੂੰ ਪ੍ਰਾਪਤ ਹੁੰਦਾ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ, ਜਿੱਤ ਕੀਤਾ ਪਾਈਐ ਆਪਣਾ ਅਕਾਲ ਬੁਰੀ ਕਿਉਂ ਘਾਲੀਐ। ਜਿਵੇਂ ਧਰਤੀ 'ਤੇ ਇੱਕ ਨਿਯਮ ਲਾਗੂ ਹੁੰਦਾ ਕਿ ਧਰਤੀ ਦੀ ਕੁੱਖ ਵਿੱਚ ਜਿਹੜਾ ਵੀ ਬੀਜ ਜਾਵੇਗਾ ਨਾ, ਕਰੂੰਬਲ ਅੰਕਰ ਉਹਦਾ ਬਾਹਰ ਫੁੱਟ ਕੇ ਆਉਣਾ। ਇਹ ਨਹੀਂ ਵੀ ਆਪਾਂ ਕਹੀਏ ਵੀ ਬੀਜ ਗਾਜਰਾਂ ਦਾ ਹੋਵੇ ਅਤੇ ਪੱਤੇ ਮੂਲੀ ਦੇ ਨਿਕਲਣ, ਜਾਂ ਇੰਝ ਕਹੀਏ ਕਿ ਬਾਹਰੋਂ ਪੱਤੇ ਤਾਂ ਮੂਲੀਆਂ ਦੇ ਹੋਣ ਅਤੇ ਥੱਲੇ ਗਾਜਰ ਹੋਵੇ। ਜੋ ਕੁਝ ਬੀਜਾਂਗੇ ਉਹ ਇੱਕ ਦਿਨ ਬਾਹਰ ਜ਼ਰੂਰ ਆਉਣਾ। ਅੰਤਰ ਬਹਿ ਕੇ ਪਾਪ ਕਮਾਵੇ ਸੋ ਚੌਂ ਕੁੰਟੀ ਜਾਣੀ ਹੈ। ਬੰਦਾ ਕਿਸੇ ਭੋਰੇ ਵਿੱਚ ਕਿਸੇ ਗੁਫਾ ਵਿੱਚ ਬੈਠ ਕੇ ਪਾਪ ਕਰ ਲਵੇ, ਇੱਕ ਦਿਨ ਉਹ ਚਾਰੇ ਕੋਨਿਆਂ ਦੇ ਵਿੱਚ ਪ੍ਰਗਟ ਹੋ ਜਾਂਦਾ। ਅਤੇ ਗਰੀਬ ਨਿਵਾਸ ਸਤਿਗੁਰੂ ਨੇ ਕਿਰਪਾ ਕੀਤੀ ਹੈ ਕਿ ਜਿਹੜੇ ਕਰਮ ਮਨੁੱਖ ਕਰਦਾ ਇਹ ਧਰਤੀ ਦੀ ਤਰ੍ਹਾਂ, ਕਿਉਂਕਿ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਕਰਮ ਧਰਤੀ ਸਰੀਰ ਕਲਯੁੱਗ ਅੰਦਰ ਜੋ ਬੋਵੈ ਸੋ ਖਾਤ, ਜਿਹੜਾ ਬੀਜ ਬੀਜਾਂਗੇ। ਇਹੀ ਕਾਰਨ ਕਿ ਸਾਰੀ ਉਮਰ ਪਾਪਾਂ ਦੇ ਜ਼ਹਿਰ ਵਾਲੇ ਬੀਜ ਬੀਜਦੇ ਰਹਿੰਦੇ ਹਾਂ, ਦੂਜਿਆਂ ਦਾ ਬੁਰਾ ਸੋਚਦੇ ਰਹਿੰਦੇ ਹਾਂ, ਅਤੇ ਅਖੀਰ ਨੂੰ ਕਹਿੰਦੇ ਹਾਂ ਸਾਨੂੰ ਮੁਕਤੀ ਰੂਪੀ ਫਲ ਮਿਲ ਜਾਵੇ, ਸਾਨੂੰ ਭਲਾ ਰੂਪੀ ਫਲ ਮਿਲ ਜਾਵੇ, ਸਾਨੂੰ ਜ਼ਿੰਦਗੀ ਦੇ ਵਿੱਚ ਸੁੱਖ ਰੂਪੀ ਫਲ ਮਿਲ ਜਾਵੇ। ਸਾਹਿਬ ਕਹਿੰਦੇ ਉਸ ਕਰਤੇ ਦਾ ਸੱਚਾ ਨਿਆਂ ਹੈ, ਸੱਚਾ ਨਿਆਂ ਕਰੇ ਕਰਤਾਰ, ਕਿਉਂਕਿ ਬੀਜੈ ਬਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਂ, ਬੀਜੀ ਤਾਂ ਬਿਖ ਹੈ, ਦੂਜਿਆਂ ਦਾ ਬੁਰਾ ਕੀਤਾ, ਸਾਰੀ ਉਮਰ ਦੂਜਿਆਂ ਦਾ ਬੁਰਾ ਸੋਚਿਆ, ਅਤੇ ਹੁਣ ਕਹਿੰਦੇ ਹਾਂ ਭਲਾ ਹੋਵੇ। ਭਲਾ ਹੋਵੇਗਾ ਕਿਵੇਂ, ਕਿਉਂਕਿ ਸਾਰੀ ਉਮਰਤ ਜੇ ਬਿਖ ਬੀਜੀ ਹੈ ਤਾਂ ਫਿਰ ਅੰਮ੍ਰਿਤ ਕਿੱਥੋਂ ਮਿਲੇਗਾ। ਬਾਬਾ ਫਰੀਦ ਜੀ ਦਾ ਇੱਕ ਬਚਨ, ਬਜੌਰ ਦੇ ਇਲਾਕੇ ਦੀਆਂ ਦਾਖਾਂ ਬੜੀਆਂ ਸਵਾਦਲੀਆਂ ਨੇ, ਅਤੇ ਸਾਹਿਬ ਕਹਿੰਦੇ ਨੇ ਹੇ ਜ਼ਿਮੀਂਦਾਰ, ਜੇ ਬਜੌਰ ਇਲਾਕੇ ਦੀਆਂ ਦਾਖਾਂ ਖਾਣੀਆਂ ਚਾਹੁੰਦਾ ਤਾਂ ਹੱਥੀਂ ਦਾਖਾਂ ਦੇ ਬੀਜ ਬੀਜ, ਜੇ ਤੂੰ ਕਿੱਕਰ ਦੇ ਬੀਜ ਬੀਜਦਾ ਨਾ ਤਾਂ ਤੈਨੂੰ ਕੰਡੇ ਹੀ ਲੱਗਣੇ ਨੇ, ਫਿਰ ਬਜੌਰ ਦੇ ਇਲਾਕੇ ਦੀਆਂ ਦਾਖਾਂ ਖਾਣ ਵਾਸਤੇ ਨਹੀਂ ਮਿਲਣੀਆਂ। ਸਾਰੀ ਉਮਰ ਜੇ ਹੰਡੀ ਹੋਈ ਓਨੀ ਤੂੰ ਕੱਤਦਾ ਰਿਹਾ ਕਿ ਕਦੇ ਉਹਦਾ ਸਵੈਟਰ ਬੁਣ ਲਿਆ ਅਤੇ ਉਹਨੂੰ ਉਧੇੜ ਕੇ ਉਹਦੀ ਕੋਟੀ ਬਣਾ ਲਈ, ਉਹਨੂੰ ਫਿਰ ਉਧੇੜਿਆ ਅਤੇ ਕੁਝ ਹੋਰ ਬਣਾ ਲਿਆ। ਸਾਰੀ ਉਮਰ ਹੰਡੀ ਹੋਈ ਉੱਨ ਕੱਦਦਾ ਰਿਹਾ ਅਤੇ ਕਹਿੰਦਾ ਮੈਨੂੰ ਪਹਿਨਣ ਲਈ ਰੇਸ਼ਮ ਮਿਲ ਜਾਵੇ। ਜੇ ਰੇਸ਼ਮ ਪਹਿਨਣਾ ਚਾਹੁੰਦਾ ਤਾਂ ਫਿਰ ਚੰਗੇ ਕਰਮ ਕਰ ਰੇਸ਼ਮ ਵਰਗੇ। ਸਾਹਿਬ ਨੇ ਉੱਥੇ ਬਚਨ ਕਹੇ, ਲੋੜੈ ਦਾਖ ਬਜੋਰੀਆਂ ਕਿੱਕਰ ਬੀਜੈ ਜੱਟ। ਫਰੀਦਾ, ਲੋੜੈ ਦਾਖ ਬਜੋਰੀਆਂ ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ ਪਹਿੰਦਾ ਲੋੜੈ ਪੱਟ। ਇੱਥੇ ਤੇ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਇੱਕ ਦਿਨ ਵੱਢਣਾ ਪੈਣਾ। ਇਹ ਸੱਚ ਹੈ ਕਿ ਜੋ ਕੁਝ ਪਿੱਛੇ ਬੀਜਿਆ ਸੀ ਉਹ ਸਾਡਾ ਵਰਤਮਾਨ ਹੈ ਅਤੇ ਜੋ ਅੱਜ ਬੀਜ ਰਹੇ ਹਾਂ ਆਉਣ ਵਾਲਾ ਭਵਿੱਖ ਇਹ ਸਾਡਾ ਫਲ ਹੋਵੇਗਾ। ਇਸ ਕਰਕੇ ਅੱਜ ਤੋਂ ਹੀ ਚੰਗੇ ਕਰਮਾਂ ਦਾ ਬੀਜ ਬੀਜੀ ਇਸ ਧਰਤੀ ਦੇ ਵਿੱਚ। ਇਹ ਸਰੀਰ ਇੱਕ ਧਰਤੀ ਹੈ, ਇਹਦੇ ਅੰਦਰ ਜਿਸ ਤਰ੍ਹਾਂ ਦੇ ਸੰਸਕਾਰਾਂ ਦੇ ਬੀਜ ਬੀਜਾਂਗੇ ਉਹੋ ਜਿਹਾ ਫਲ ਸਾਨੂੰ ਇੱਕ ਦਿਨ ਪ੍ਰਾਪਤ ਹੋਣਾ।
ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣ ਹੈ।
ਹੇ ਮੇਰੇ ਮਾਲਕ, ਤੁਸੀਂ ਸਾਡੇ ਅੰਦਰ ਦੀ ਹਾਲਤ ਨੂੰ ਜਾਣਦੇ ਹੋ।
ਬੁਰਾ ਭਲਾ ਤੁਧ ਸਭ ਕਿਛ ਸੂਝੈ, ਤੁਧ ਭਾਵੈ ਤਿਵੈ ਬੁਲਾਵਾ ਹੈ।
ਹੇ ਪ੍ਰਭੂ, ਸਾਡੇ ਅੰਦਰ ਬੁਰਾ ਹੈ ਭਲਾ ਹੈ ਇਹ ਸਾਰਾ ਤੁਹਾਨੂੰ ਪਤਾ ਹੈ। ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਤੂੰ ਸਾਡਾ ਨਾਂ ਬੁਰਾ ਅਤੇ ਭਲਾ ਸਦਾਉਂਦਾ ਹੈ। ਭਾਵ ਸਾਨੂੰ ਜੇ ਕੋਈ ਬੁਰਾ ਕਹਿ ਰਿਹਾ ਅਤੇ ਭਲਾ ਕਹਿ ਰਿਹਾ ਇਹ ਸਾਡੇ ਕੀਤੇ ਹੋਏ ਬੁਰੇ ਭਲੇ ਕਰਮਾਂ ਦੇ ਕਰਕੇ ਹੈ। ਜੇ ਚੰਗਾ ਕਰਾਂਗੇ ਤਾਂ ਨਾ ਉਹ ਚੰਗਾ ਪੈ ਜਾਵੇਗਾ, ਜੇ ਬੁਰਾ ਕਰਾਂਗੇ ਤਾਂ ਨਾ ਉਹ ਬੁਰਾ ਪੈ ਜਾਵੇਗਾ। ਕੋਈ ਸਾਨੂੰ ਬੁਰਾ ਕਹਿ ਰਿਹਾ, ਕੋਈ ਚੰਗਾ ਕਹਿ ਰਿਹਾ, ਹੇ ਪ੍ਰਭੂ ਇਹ ਤੂੰ ਹੀ ਸਦਾ ਰਿਹਾ, ਤੂੰ ਹੀ ਬੁਲਾ ਰਿਹਾ, ਕਿਉਂਕਿ ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਸਾਡਾ ਨਾਂ ਬੁਰਾ ਤੇ ਭਲਾ ਪੈ ਜਾਂਦਾ।
ਰਹਾਓ,
ਇਹ ਪਾਵਨ ਗੁਰ ਪੰਗਤੀਆਂ ਸਤਿਗੁਰਾਂ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਹਨ।
ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ।
ਮੇਰੇ ਕਰਤੇ ਪੁਰਖ ਵਾਹਿਗੁਰੂ ਨੇ ਮੋਹ ਮਾਇਆ ਵੀ ਆਪ ਹੀ ਪੈਦਾ ਕੀਤੀ ਹੈ, ਕਿਉਂਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਕੁਰਬਾਨ ਕੀਤਾ ਤਿਸੈ ਵਿੱਟੋਂ ਜਿਨ ਮੋਹ ਮੀਠਾ ਲਾਇਆ। ਇਹ ਮੋਹ ਦੀ ਚੇਟ ਕਿਸ ਕਰਕੇ ਸੀ ਕਿ ਅਸੀਂ ਇੱਕ ਦੂਸਰੇ 'ਤੇ ਨਿਰਭਰ ਹੋ ਜਾਈਏ, ਅਸੀਂ ਆਪਣੇ ਫਰਜ਼ਾਂ ਦੀ ਕੁਤਾਹੀ ਨਾ ਕਰੀਏ। ਜੇ ਇੱਕ ਮਾਤਾ ਪਿਤਾ ਦੇ ਮਨ ਵਿੱਚੋਂ ਮੋਹ ਖਤਮ ਹੋ ਜਾਵੇ ਤੇ ਬੱਚਿਆਂ ਨੂੰ ਕੌਣ ਸੰਭਾਲੇਗਾ? ਜੇ ਕਿਤੇ ਮੋਹ ਦੀ ਚੇਟ ਖਤਮ ਹੋ ਜਾਵੇ ਤੇ ਕੌਣ ਸਵੇਰੇ ਉੱਠ ਕੇ ਕਵੇਗਾ ਕਿ ਮੈਂ ਖੇਤਾਂ ਵਿੱਚ ਹਲ ਚਲਾਵਾਂ ਜਾਂ ਮੈਂ ਨੌਕਰੀ ਕਰਾਂ, ਬਿਜ਼ਨਸ ਕਰਾਂ? ਸਾਰੇ ਹੱਥੇ ਹੱਥ ਰੱਖ ਕੇ ਬਹਿ ਜਾਣਗੇ। ਪ੍ਰਭੂ ਨੇ ਐਸੀ ਮੋਹ ਦੀ ਚੇਟ ਕਲਾਈ ਹੈ ਕਿ ਸਾਰਾ ਜਗਤ ਕੰਪਿਊਟਰਾਈਜ਼ ਵੇਖੋ ਭੱਜਿਆ ਫਿਰਦਾ। ਕੋਈ ਸਵੇਰੇ ਉੱਠ ਕੇ ਪੰਜਾਬ ਤੋਂ ਦਿੱਲੀ ਨੂੰ ਜਾ ਰਿਹਾ, ਕੋਈ ਦਿੱਲੀ ਤੋਂ ਪੰਜਾਬ ਨੂੰ ਆ ਰਿਹਾ। ਐਸੀ ਚਾਬੀ ਭਰ ਦਿੱਤੀ ਹੈ ਪਰਮਾਤਮਾ ਨੇ, ਇੱਕ ਖਿਡੌਣੇ ਦੀ ਤਰ੍ਹਾਂ ਜੀਵਾਂ ਨੂੰ ਤੋਰ ਦਿੱਤਾ। ਇਹ ਮੋਹ ਮਾਇਆ ਉਹਨੇ ਆਪ ਪੈਦਾ ਕੀਤੀ ਤਾਂ ਕਿ ਚੇਟਕ ਲੱਗੀ ਰਹੇ ਅਤੇ ਜੀਵ ਕੁਝ ਨਾ ਕੁਝ ਕਰਦਾ ਰਹੇ। ਅਗਲੀ ਗੱਲ ਕਿ ਇਹ ਸਰੀਰ ਪਰਮਾਤਮਾ ਨੇ ਪੈਦਾ ਕੀਤਾ, ਤਾਂ ਹੀ ਇਸ ਸਰੀਰ ਨੂੰ ਸੰਬੋਧਨ ਕਰਕੇ ਕਿਹਾ, ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਉਹ ਤੇਰਾ ਮਾਤਾ ਅਤੇ ਪਿਤਾ ਵੀ ਆਪ ਹੈ, ਤੈਨੂੰ ਉਹ ਸਿਰਜਣ ਵਾਲਾ ਹੈ, ਤੇਰੀ ਹੋਂਦ ਤੇਰਾ ਵਜੂਦ ਬਣਾਉਣ ਵਾਲਾ ਹੈ। ਅਤੇ ਤੂੰ ਕਦੇ ਝਾਤ ਮਾਰ ਕੇ ਵੇਖਿਆ ਕਰ, ਇਹ ਸਰੀਰਾ ਮੇਰਿਆ, ਇਹ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਸਰੀਰ ਤਾਂ ਉਹਨੇ ਬਣਾਇਆ ਅਤੇ ਜਿਹਨੇ ਤੇਰੀ ਰਚਨਾ ਰਚੀ ਹੈ ਤੂੰ ਉਹਨੂੰ ਮਨ ਵਿੱਚ ਵਸਾਉਂਦਾ ਹੀ ਨਹੀਂ। ਇਸ ਕਰਕੇ ਇਹ ਸਰੀਰ ਵੀ ਉਸ ਕਰਤੇ ਦਾ ਅਤੇ ਇਸ ਮਨੁੱਖਾ ਦੇਹੀ ਦੇ ਅੰਦਰ ਭਗਤੀ ਵੀ ਉਹ ਆਪ ਕਰਾਉਂਦਾ, ਕਿਉਂਕਿ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸਾਡੀ ਅਵਸਥਾ ਮਨੁੱਖਾਂ ਵਾਲੀ, ਪਰ ਭਗਤੀ ਤੋਂ ਬਿਨਾਂ ਸਾਡੀ ਹਾਲਤ ਬਿਲਕੁਲ ਪਸ਼ੂਆਂ ਨਾਲੋਂ ਵੀ ਬਦਤਰ ਬਣ ਜਾਂਦੀ ਹੈ, ਪੱਥਰ ਬਿਰਤੀ ਦੇ ਬਣ ਜਾਂਦੇ ਹਾਂ ਅਸੀਂ। ਸਾਹਿਬ ਨੇ ਨਿਰਣਾ ਦਿੱਤਾ, ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੈ ਨਾਹੇ ਤੇ ਪਾਣੀ, ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਣ ਜੋ ਪ੍ਰਾਣੀ। ਹੁਣ ਇਸ ਮਨੁੱਖਾ ਜਨਮ ਦੇ ਵਿੱਚ ਹੀ ਭਗਤੀ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਜੇ ਦੇਵਤਿਆਂ ਨੇ ਵੀ ਭਗਤੀ ਕਰਨੀ ਹੋਵੇ ਤੇ ਉਹ ਵੀ ਕਹਿੰਦੇ ਨੇ ਸਾਨੂੰ ਮਨੁੱਖ ਦਾ ਸਰੀਰ ਦਿਓ, ਕਿਉਂਕਿ ਨਾ ਤੇ ਪਸ਼ੂ ਪੰਛੀ ਭਗਤੀ ਕਰ ਸਕਦੇ ਨੇ ਤੇ ਨਾ ਦੇਵਤੇ ਭਗਤੀ ਕਰ ਸਕਦੇ ਨੇ। ਭਗਤੀ ਦੀ ਦਾਤ ਗੁਰੂ ਵਾਲਾ ਤਾਂ ਕੇਵਲ ਮਨੁੱਖਾ ਜੀਵਨ ਦੇ ਵਿੱਚ ਹੀ ਬਣਿਆ ਜਾ ਸਕਦਾ। ਜੇ ਕਿਸੇ ਦੇ ਮਨ ਵਿੱਚ ਇੱਛਾ ਹੋਵੇ ਮੈਂ ਗੁਰੂ ਵਾਲਾ ਬਣਨਾ, ਭਗਤੀ ਕਰਨੀ ਹੈ, ਤੇ ਪ੍ਰਭੂ ਕਹਿੰਦਾ ਮਾਤ ਲੋਕ ਵਿੱਚ ਜਾ, ਮਾਤ ਲੋਕ ਵਿੱਚ ਜਾ ਕੇ ਜਨਮ ਲੈ, ਗੁਰੂ ਵਾਲਾ ਬਣ, ਭਗਤੀ ਕਰ, ਕਿਉਂਕਿ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਭਗਤੀ ਦੀ ਦਾਤ ਵੀ ਗੁਰੂ ਦੇ ਰਾਹੀਂ ਇਸ ਸਰੀਰ ਵਿੱਚ ਤੁਸੀਂ ਆਪ ਹੀ ਦਿੰਦੇ ਹੋ।
ਇੱਕ ਨਾ ਸਤਿਗੁਰ ਮੇਲ ਸੁਖ ਦੇਵੈ, ਇੱਕ ਮਨਮੁਖ ਧੰਦ ਪਿਟਾਈ।
ਇੱਕ ਉਹ ਨੇ ਜਿਨ੍ਹਾਂ ਨੇ ਤੇਰੀ ਕਿਰਪਾ ਦੇ ਨਾਲ ਸਤਿਗੁਰੂ ਨੂੰ ਮਿਲ ਲਿਆ, ਉਹਨਾਂ ਨੂੰ ਤੁਸੀਂ ਆਤਮਕ ਸੁੱਖ ਦੇ ਦਿੱਤੇ ਸਤਿਗੁਰੂ ਦੇ ਰਾਹੀਂ। ਪਰ ਜਿਹੜੇ ਮਨ ਦੀ ਮਤ ਪਿੱਛੇ ਚੱਲਣ ਵਾਲੇ ਸਨ, ਉਹਨਾਂ ਨੂੰ ਤੁਸੀਂ ਧੰਦਿਆਂ ਦੇ ਵਿੱਚ, ਇਸ ਮੋਹ ਮਾਇਆ ਦੇ ਜਾਲ ਵਿੱਚ, ਸੰਸਾਰ ਦੇ ਆਲ ਜੰਜਾਲ ਦੇ ਵਿੱਚ ਖਚਤ ਕਰੀ ਰੱਖਿਆ।
ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ।
ਹੇ ਮੇਰੇ ਮਾਲਕ ਜੀ, ਤੁਸੀਂ ਸਾਰਿਆਂ ਦਿਓ ਤੇ ਸਾਰੇ ਜੀਵ ਤੁਹਾਡੇ ਨੇ। ਇੱਥੇ ਤੱਕ ਵੀ ਪਾਵਨ ਬਾਣੀ ਵਿੱਚ ਕਿਹਾ ਗਿਆ, ਜੇ ਤੂੰ ਸਾਹਿਬ ਆਵੈ ਰੋ, ਤੂੰ ਉਹਨਾਂ ਕਾ ਤੇਰੇ ਉਹ। ਜੇ ਕਿਸੇ ਵੱਲ ਵੇਖ ਕੇ ਤੈਨੂੰ ਰੋਹ ਵੀ ਆਉਂਦਾ ਤੇ ਮਾਲਕ ਜੀ ਅਸੀਂ ਕੀ ਕਰ ਸਕਦੇ ਹਾਂ, ਤੁਸੀਂ ਇਹਨਾਂ ਦਿਓ ਤੇ ਇਹ ਤੁਹਾਡੇ ਨੇ। ਹੁਣ ਇਕਨਾਂ ਨੂੰ ਤੁਸੀਂ ਸਤਿਗੁਰੂ ਨਾਲ ਮਿਲਾਉਂਦੇ ਹੋ ਤੇ ਉਹਨਾਂ ਨੂੰ ਆਤਮਕ ਸੁੱਖ ਦਿੰਦੇ ਹੋ, ਇਕਨਾਂ ਨੂੰ ਧੰਦਿਆਂ ਵਿੱਚ ਹੀ ਖਚਤ ਕੀਤਾ ਹੋਇਆ, ਇਹ ਸਾਰੇ ਜੀਵ ਤੁਹਾਡੇ ਨੇ ਤੇ ਤੁਸੀਂ ਹੇ ਮਾਲਕ ਜੀ ਇਹਨਾਂ ਦਿਓ ਤੇ ਸਾਰੇ ਜੀਵਾਂ ਦੇ ਮੱਥੇ ਤੇ ਤੁਸੀਂ ਲੇਖ ਲਿਖਿਓ। ਸਭਨਾ ਲਿਖਿਆ ਵੁੜੀ ਕਲਾਮ, ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਲੇਖ ਤੁਸੀਂ ਸਾਰਿਆਂ ਦੇ ਲਿਖ ਦਿੱਤੇ ਨੇ ਬੀਜ ਮਾਤਰ, ਪਰ ਜਿਵੇਂ ਸਿਆਣਾ ਕਿਸਾਨ ਬੀਜ ਧਰਤੀ ਵਿੱਚ ਬੀਜ ਕੇ ਉਹਨੂੰ ਫਲ ਤੱਕ ਪਹੁੰਚਾਉਂਦਾ, ਇੱਕ ਤੋਂ ਅਨੇਕ ਹੋ ਜਾਂਦਾ। ਪਰ ਕੋਈ ਕਵੇ ਕਿ ਮੈਂ ਇਹਨੂੰ ਘਰੇ ਹੀ ਖਾ ਲਵਾਂ ਤੇ ਉਹ ਤਾਂ ਬੀਜ ਹੀ ਖਤਮ ਹੋ ਗਿਆ, ਜਾਂ ਕੋਈ ਕਵੇ ਮੈਂ ਕੱਲਰ ਵਾਲੀ ਮਾਰੂ ਭੂਮੀ ਵਿੱਚ ਬੀਜ ਆਵਾਂ ਤੇ ਉੱਗੇਗਾ ਕਿਵੇਂ। ਲੇਖ ਸਾਡੇ ਸਾਰਿਆਂ ਦੇ ਮੱਥੇ ਤੇ ਲਿਖੇ ਨੇ, ਇੱਕ ਉਹ ਜਿਨ੍ਹਾਂ ਨੇ ਇਹ ਬੀਜ ਰੂਪੀ ਲੇਖ ਘਰੇ ਬੈਠ ਕੇ ਹੀ ਖਾ ਲਏ, ਖਤਮ ਹੋ ਗਿਆ ਕੰਮ। ਇੱਕ ਉਹ ਜਿਨ੍ਹਾਂ ਨੂੰ ਪਤਾ ਵੀ ਇਹ ਬੀਜ ਮਾਤਰ ਲੇਖ ਨੇ, ਇਹਨਾਂ ਨੂੰ ਵਧਾਉਣਾ ਕਿਵੇਂ ਆ, ਉਹ ਤੁਰ ਪਏ ਨਕਲੀ ਗੁਰੂਆਂ ਵੱਲ, ਪਖੰਡੀਆਂ ਵੱਲ, ਕੱਲਰ ਦੀ ਮਾਰੂ ਭੂਮੀ ਵਿੱਚ ਸੁੱਟ ਆਏ ਆਪਣਾ ਬੀਜ, ਤੇ ਉੱਥੇ ਜਾ ਕੇ ਕਾਲਰ ਮੈਂ ਬੀਜ ਬੋਏ, ਨਿਪਜੈ ਨਾ ਧਾਨ ਪਾਨ, ਮੂਲ ਖੋਵੈ ਪੁੰਨ ਰਾਜ ਡਨ ਲੱਗ ਗਈ। ਸਤਿਗੁਰ ਧਰਤੀ ਧਰਮ ਹੈ, ਗੁਰੂ ਰੂਪੀ ਧਰਤੀ ਵਿੱਚ, ਸਤਸੰਗ ਰੂਪੀ ਧਰਤੀ ਵਿੱਚ ਆ ਕੇ ਆਹ ਜਿਹੜੇ ਲੇਖਾਂ ਦੇ ਬੀਜ ਨੇ ਨਾ, ਇਹ ਫਲੀਭੂਤ ਹੁੰਦੇ ਨੇ, ਇੱਕ ਤੋਂ ਅਨੇਕ ਹੁੰਦੇ ਨੇ। ਬੀਜ ਮਾਤਰ ਤਾਂ ਲੇਖ ਸਾਡੇ ਸਾਰਿਆਂ 'ਤੇ ਲਿਖੇ ਨੇ, ਪਰ ਇੱਕ ਉਹ ਜਿਨ੍ਹਾਂ ਨੂੰ ਮਾੜੀ ਧਰਤੀ ਮਿਲ ਗਈ, ਨਕਲੀ ਗੁਰੂ ਮਿਲ ਗਏ, ਪਖੰਡੀ ਗੁਰੂ ਮਿਲ ਗਏ, ਕਲਰ ਵਾਲੀ ਧਰਤੀ ਮਿਲ ਗਈ, ਉਹਨਾਂ ਦੇ ਲੇਖ ਸੜ ਗਏ। ਪਰ ਜਿਨ੍ਹਾਂ ਨੇ ਸੱਚੇ ਸਤਿਗੁਰੂ ਰੂਪੀ ਧਰਤੀ ਵਿੱਚ ਬੀਜ ਬੀਜੇ, ਉਹ ਤੇ ਸੱਚਮੁੱਚ ਫਲ ਤੱਕ ਪਹੁੰਚ ਗਏ। ਪਹਿਲੇ ਪੈਰੇ ਫੁੱਲੜਾ, ਫਲ ਵੀ ਪੱਛਾ ਰਾਤ, ਉਹਨਾਂ ਨੂੰ ਤਾਂ ਫਲ ਦੀ ਵੀ ਪ੍ਰਾਪਤੀ ਹੋ ਗਈ।
ਜੇ ਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ।
ਹੇ ਮੇਰੇ ਮਾਲਕ ਜੀ, ਜਿਸ ਤਰ੍ਹਾਂ ਦੀ ਤੁਸੀਂ ਨਦਰ ਕਰਦੇ ਹੋ ਉਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਬਣ ਜਾਂਦਾ ਹੈ। ਤੁਹਾਡੀ ਨਦਰ ਤੋਂ ਬਿਨਾਂ ਕਿਸੇ ਦਾ ਕੋਈ ਕੀ ਭੇਖ, ਕਿਸੇ ਦੀ ਕੀ ਕੋਈ ਸ਼ਨਾਖਤ ਕਿ ਕੋਈ ਆਪਣੇ ਆਪ ਨੂੰ ਕਹਿ ਸਕੇ ਮੈਂ ਬੁਰਾ ਹਾਂ ਮੈਂ ਭਲਾ ਹਾਂ। ਆ ਵੇਖੋ ਜਿਹੜੇ ਦਿਨ ਅਤੇ ਰਾਤ ਬਣਦੇ ਨੇ ਨਾ, ਵਿਗਿਆਨਕ ਪੱਖੋਂ ਜਿਹੜਾ ਧਰਤੀ ਦਾ ਪਾਸਾ ਸੂਰਜ ਦੇ ਸਾਹਮਣੇ ਆਈ ਜਾਂਦਾ ਉੱਥੇ ਦਿਨ ਆਉਂਦਾ, ਅਤੇ ਜਿਹੜਾ ਸੂਰਜ ਤੋਂ ਓਹਲੇ ਹੋ ਜਾਂਦਾ ਉੱਥੇ ਹਨੇਰਾ ਛਾ ਜਾਂਦਾ, ਰਾਤ ਪੈ ਜਾਂਦੀ ਹੈ। ਸੂਰਜ ਤਾਂ ਸਾਰਿਆਂ ਵਾਸਤੇ ਹੈ, ਇਸੇ ਤਰ੍ਹਾਂ ਪ੍ਰਭੂ ਦੀ ਨਦਰ ਸੂਰਜ ਦੀ ਤਰ੍ਹਾਂ ਆ ਰਹੀ ਹੈ ਸਾਡੇ ਸਾਰਿਆਂ 'ਤੇ। ਜਿਹੜੇ ਪ੍ਰਭੂ ਦੇ ਸਨਮੁੱਖ ਹੋ ਜਾਣਗੇ ਉੱਥੇ ਦਿਨ ਚੜ ਜਾਵੇਗਾ, ਅਤੇ ਜਿਨ੍ਹਾਂ ਨੇ ਪ੍ਰਭੂ ਵੱਲੋਂ ਮੂੰਹ ਮੋੜ ਲਿਆ ਉਹਨਾਂ ਦੀ ਜ਼ਿੰਦਗੀ ਵਿੱਚ ਕਾਲੀ ਬੋਲੀ ਰਾਤ ਸਦਾ ਹਨੇਰਾ ਹੀ ਛਾਇਆ ਰਹੇਗਾ। ਹੇ ਮਾਲਕ, ਇਹ ਸਾਰਾ ਕੁਝ ਹੋ ਤਾਂ ਤੇਰੇ ਹੁਕਮ ਵਿੱਚ ਹੀ ਰਿਹਾ, ਪਰ ਜਿਹੜੇ ਮਨ ਦੀ ਮੱਤ ਪਿੱਛੇ ਚੱਲ ਪਏ ਉਹਨਾਂ ਦੀ ਜ਼ਿੰਦਗੀ ਵਿੱਚ ਘੋਰ ਅੰਧਾਰ, ਅਤੇ ਜਿਹੜੇ ਗੁਰੂ ਦੇ ਰਾਹੀਂ ਸਨਮੁੱਖ ਹੋ ਗਏ ਉਹਨਾਂ ਦਾ ਜੀਵਨ ਉੱਜਲ ਹੋ ਗਿਆ, ਉਹਨਾਂ ਦਾ ਜੀਵਨ ਸੁਰਖਰੂ ਹੋ ਗਿਆ, ਉਹਨਾਂ ਦੇ ਜੀਵਨ ਵਿੱਚ ਰੋਸ਼ਨੀ ਤੁਸਾਂ ਨੇ ਭਰ ਦਿੱਤੀ ਹੈ।
ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਦਨੋ ਨਿਤ ਧਿਆਏ।
ਸਾਰੀ ਸ੍ਰਿਸ਼ਟੀ ਨਿਤਾ ਪ੍ਰਤੀ ਭਾਵੇਂ ਤੁਹਾਨੂੰ ਧਿਆ ਰਹੀ ਹੈ, ਪਰ ਕੋਈ ਵੀ ਤੁਹਾਡੀ ਪੂਰਨ ਰੂਪ ਵਿੱਚ ਵਡਿਆਈ ਬਿਆਨ ਨਹੀਂ ਕਰ ਸਕਦਾ। ਤੁਸੀਂ ਕਿੱਡੇ ਵੱਡੇ ਹੋ, ਤੁਹਾਡੀ ਵਡਿਆਈ ਤਾਂ ਤੁਸੀਂ ਆਪ ਹੀ ਜਾਣਦੇ ਹੋ ਨਾ। ਭਾਵੇਂ ਲੋਕ ਕਹਿ ਰਹੇ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸੈਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ। ਅਖੀਰਤੇ ਤੇ ਇਹੀਓ ਕਹਿਣਾ ਪਵੇਗਾ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼। ਭਾਵੇਂ ਕਿ ਪ੍ਰਭੂ ਰਿਸ਼ੀ ਮੁਨੀ ਓੜਕ ਤੱਕ ਵੀ ਚਲੇ ਗਏ ਤੈਨੂੰ ਭਾਲਣ ਲਈ, ਭਾਵੇਂ ਕਿ ਕਿਤੇਬੀ ਮਤ ਦੇ ਮੁਤਾਬਕ ਲੋਕ ਕਹਿੰਦੇ ਨੇ 18,000 ਆਲਮ, ਪਰ ਹੇ ਮਾਲਕ ਜੇ ਤੇਰਾ ਲੇਖਾ ਕਰਨ ਲੱਗੀਏ ਤੇ ਲੇਖਾ ਮੁੱਕ ਜਾਵੇਗਾ, ਤੇਰੀਆਂ ਵਡਿਆਈਆਂ ਬੇਅੰਤ ਨੇ। ਇਹ ਕਹਿਣਾ ਹੀ ਪਵੇਗਾ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਉਹ ਆਪ ਏਡਾ ਵੱਡਾ, ਆਪਣੀ ਵਡਿਆਈ ਨੂੰ ਉਹ ਆਪ ਹੀ ਜਾਣਦਾ ਹੈ। ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਦਨੋ ਨਿਤ ਧਿਆਏ। ਸਾਰੇ ਤੁਹਾਨੂੰ ਧਿਆ ਰਹੇ ਨੇ, ਸਾਰੇ ਤੁਹਾਡੀ ਆਰਾਧਨਾ ਕਰ ਰਹੇ ਨੇ। ਹੇ ਮੇਰੇ ਮਾਲਕ ਜੀ, ਫਿਰ ਵੀ ਤੁਹਾਡੀਆਂ ਬੇਅੰਤ ਵਡਿਆਈਆਂ ਹਨ, ਕੋਈ ਇਹਦਾ ਥਾਂ ਨਹੀਂ ਪਾ ਸਕਦਾ। ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਪੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭੰਗਵੇਂ ਭੇਸ ਪਏ, ਤਉ ਕਾਰਨ ਸਾਹਿਬਾ ਰੰਗ ਰਤੇ। ਇਹ ਸਾਰਾ ਕੁਝ ਤੇਰੀ ਵਡਿਆਈ ਲਈ ਪ੍ਰਾਪਤ ਕੀਤਾ ਜਾ ਰਿਹਾ, ਪਰ ਕਦੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਮਾਲਕ ਦਾ ਅੰਤ ਪਾ ਲਿਆ, ਕਿਉਂਕਿ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਧ ਨਿਚਾਣ। ਅਸੀਂ ਤੁਹਾਡੀ ਵਡਿਆਈ ਕਹਿ ਨਹੀਂ ਸਕਦੇ।
ਜਿਸ ਨੂੰ ਤੁਦ ਭਾਵੈ ਤਿਸ ਨੂੰ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ।
ਹੈ ਤਾਂ ਅਸੀਂ ਸਾਰੇ ਹੀ ਉਹਦੇ, ਪਰ ਜਿਹੜੇ ਉਹਨੂੰ ਭਾ ਗਏ ਉਹਨਾਂ ਨੂੰ ਤੁਸੀਂ ਆਪਣੇ ਦਰ 'ਤੇ ਥਾਏ ਪਾ ਕੇ ਕਬੂਲ ਪ੍ਰਵਾਨ ਕਰਦੇ ਹੋ। ਗਾਉਂਦੇ ਵੀ ਅਸੀਂ ਸਾਰੇ ਹਾਂ, ਸੇਵਾ ਵੀ ਕਰਦੇ ਹਾਂ, ਪਰ ਗੁਰੂ ਰਾਮਦਾਸ ਜੀ ਦਾ ਨਿਰਣਾ ਹੈ, ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਨਮੁੱਖ ਕਿਸ ਥਾਏ ਨਾ ਪਾਏ, ਮਨਮੁੱਖ ਭਾਵੇਂ ਲੱਖਾਂ ਕਰਮ ਕਰੀ ਜਾਏ ਉਹ ਥਾਏ ਨਹੀਂ ਪੈਂਦੇ, ਲੇਖੇ ਵਿੱਚ ਨਹੀਂ ਆਉਂਦੇ ਜਿਹੜੇ ਤੈਨੂੰ ਭਾ ਗਏ ਨੇ। ਅਸੋਦਰ ਦੀ ਪੌੜੀ ਵਿੱਚ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਦਾ ਜ਼ਿਕਰ ਕਰਕੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਮ ਨਾਨਕਿਆ ਵਿਚਾਰੇ ਦੀ ਗੱਲ ਕੀਤੀ, ਅਤੇ ਜਦੋਂ ਪੁੱਛਿਆ ਵੀ ਗਾਉਂਦੇ ਤੇ ਬਹੁਤ ਨੇ ਅਸਲ ਕੌਣ ਗਾਉਂਦੇ ਨੇ, ਤੇ ਉਹ ਸਪਸ਼ਟ ਕੀਤਾ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ। ਜਿਹੜੇ ਤੈਨੂੰ ਭਾ ਗਏ ਅਸਲ ਉਹ ਗਾਉਂਦੇ ਨੇ, ਉਹ ਤੇਰੇ ਦਰ 'ਤੇ ਉਹਨਾਂ ਦਾ ਗਾਵਿਆ ਪ੍ਰਵਾਨ ਹੁੰਦਾ, ਉੱਦਾਂ ਸਾਰੇ ਹੀ ਗਾ ਰਹੇ ਨੇ, ਪਰ ਅਸਲ ਗਾਇਆ ਕਿੰਨੇ ਆ? ਜਿਹੜੇ ਤੈਨੂੰ ਭਾ ਗਏ, ਜਿਹੜੇ ਤੈਨੂੰ ਭਾ ਗਏ ਹੇ ਪ੍ਰਭੂ, ਉਹਨਾਂ ਨੂੰ ਤੂੰ ਥਾਏ ਪਾਉਣਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਕਹਿ ਕੇ ਸਮਾਪਤੀ ਵਾਲੇ ਪਾਸੇ ਆਵਾਂ। ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਜੇ ਨਹੀਂ ਭਾਏ ਤੇ ਜਾਗਦਿਆਂ ਵੀ ਪ੍ਰਭੂ ਨਹੀਂ ਮਿਲਿਆ, ਤੇ ਜੇ ਭਾ ਗਏ ਤੇ ਸੁੱਤਿਆਂ ਨੂੰ ਵੀ ਉਠਾ ਦਿੰਦਾ। ਜੇ ਨਹੀਂ ਭਾਏ ਤਾਂ ਭਾਵੇਂ ਤਿਆਰੀ ਕੀਤੀ ਹੋਵੇ, ਸਨੱਦਬੱਧ ਤਿਆਰ ਹੋ ਕੇ ਬੈਠੇ ਹੋਈਏ, ਉਹ ਨਹੀਂ ਆਉਂਦਾ। ਤੇ ਜੇ ਕਿਤੇ ਉਹਨੂੰ ਭਾ ਜਾਵੇ ਤੇ ਉਹ ਪਤਾ ਵੀ ਨਹੀਂ ਹੁੰਦਾ, ਅਚਿੰਤ ਆ ਕੇ ਆਪਣਾ ਮਿਲਾਪ ਬਖਸ਼ਿਸ਼ ਕਰ ਦਿੰਦਾ। ਜੇ ਕਿਤੇ ਉਹਨੂੰ ਭਾ ਜਾਈਏ ਤੇ ਫਿਰ ਸਧਾਰਨ ਜਿਹਾ ਜੀਵਨ ਵੀ ਉਹਦੇ ਦਰ ਤੇ ਪ੍ਰਵਾਨ ਹੋ ਜਾਂਦਾ। ਤੇ ਜੇ ਕੋਈ ਬੜਾ ਚਮਕ ਦਮਕ ਰੱਖਣ ਵਾਲਾ ਹੋਵੇ ਪਰ ਮਾਲਕ ਨੂੰ ਭਾਇਆ ਨਹੀਂ, ਉਹ ਪ੍ਰਵਾਨ ਨਹੀਂ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ, ਜੋਈ ਪ੍ਰਭ ਭਾਵੈ ਤਾਹੇ ਸੋਵਤ ਜਗਾਏ ਜਾਵੈ, ਜਾਗਤ ਬਿਹਾਵੈ ਜਾਹੇ ਤਾਹੇ ਨਾ ਬੁਲਾਵਈ। ਜੋਈ ਪ੍ਰਭ ਭਾਵੈ ਤਾਹੇ ਮਾਨਨ ਮਨਾਵੈ ਧਾਏ, ਸੇਵਕ ਸਰੂਪ ਸੇਵਾ ਕਰਤ ਨਾ ਭਾਵਈ। ਜੋਈ ਪ੍ਰਭ ਭਾਵੈ ਤਾਹੇ ਰੀਝ ਕੇ ਰਜਾਵੈ ਆਪਾ, ਕਾਸ਼ ਕਾਸ਼ ਆਵੈ ਤਾਹੇ ਨਾ ਬੁਲਾਵਈ। ਜੋਈ ਪ੍ਰਭ ਭਾਵੈ ਤਾਹੇ ਸਭੈ ਬਨ ਆਵੈ, ਤਾਂ ਕਿ ਮਹਿਮਾ ਅਪਾਰ ਨਾ ਕਹਿਤ ਬਨ ਆਵਈ। ਗੱਲ ਤਾਂ ਪ੍ਰਭੂ ਦੇ ਦਰ ਤੇ ਪ੍ਰਵਾਨ ਹੋਣ ਦੀ ਹੈ, ਜਿਹੜੇ ਉਹਨੂੰ ਭਾ ਗਏ ਨੇ, ਜਿਹੜੇ ਉਹਦੇ ਦਰ ਤੇ ਪ੍ਰਵਾਨ ਹੋ ਗਏ ਨੇ, ਹੇ ਮੇਰੇ ਮਾਲਕ, ਉਹਨਾਂ 'ਤੇ ਤੁਸੀਂ ਕਿਰਪਾ ਕਰ ਦਿੱਤੀ। ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲੈ, ਜਨ ਨਾਨਕ ਸੋ ਥਾਂ ਪਾਏ। ਉਹ ਤੇਰੇ ਦਰ 'ਤੇ ਥਾਂ ਪੈ ਗਏ, ਕਬੂਲ ਹੋ ਗਏ, ਉਹਨਾਂ ਦਾ ਆ ਮਨੁੱਖਾ ਜੀਵਨ ਤੇਰੇ ਦਰ 'ਤੇ ਪ੍ਰਵਾਨ ਹੋ ਗਿਆ। ਸਤਿਗੁਰੂ ਕਿਰਪਾ ਕਰਨ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਬਹੁਤ ਬਹੁਤ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਤੇਰੀ ਵਡਿਆਈ ਤੂੰ ਹੈ ਜਾਣ ਹੈ, ਸਭ ਤੁਧਨੋ ਨਿਤ ਧਿਆਏ, ਜਿਸਨੋ ਤੁਧ ਭਾਵੈ ਤਿਸਨੋ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।